ओंकार सतनाम कर्ता पुरुष निर्भव निर्वैर अकाल मूरत अजूनी सैभं गुरुप्रसाद नहीं जान जाई कसुरूप रेखं कहां बास तांको फिरे कौन पेखं कहा नाम तांको कहां के कहावे कहा मैं बखानो कहे मो न आवे श्री नानक पुरुषोत्तम परंपरावर नाथ युगल चरण मम वंदना धर पर धर कर्माथ युगल चरण मम वंदना धर पर धर कर्माथ श्री वाहे गुरु साहिब जीव हर दूजड़ी लाव सतगुर पुरख मिलाया बलराम जीओ निरपौ पै मन होए हमें मैल गवाया बलराम जीओ निर्मल पौ पाया हर गुण गाया हर वेखै राम हदूरे हरे आत्म राम पसारिया स्वामी सर्व रहया पर पूरे अंतर बाहर हर प्रवेको मिल हर जन मंगल गाए जन नानक दूजी लाव चलाई अनहद शब्द बजाए अंतर बाहर हर प्रवेको मिल हर जन मंगल गाए जन नानक दूजी लाव चलाई अनहद शब्द बजाए जन नानक दूजी लाव चलाई अनहद शब्द बजाए परम सम्मान योग साहिबे कमाल बारगाहे इनायत के मालिक कलयुगी जीवों के उद्धारकर्ता साहिबे सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी सात संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शुरुआत करन दा बल भी साहिब जी ने अपने चरण कमलां च प्रदान कीता है। सतगुरु जी दे दरों निवाजे हुए महान रस कीर्तनीए भाई साहेब भाई रेशम सिंह जी दे जथे तो बड़े वजद विच गुरु की महाबाणी सर्वत्र आशा पूर्ण करनहार श्री आशा की वार दे गायन आपने प्रेम सहित श्रवण किते ने कुछ समा होर चल रही लड़ीवार गुरु विचार राही मन गुरु चरणा नाल जुड़ सके, एकाग्रता अदब ते आनंद दी दात झोली च पै सके। इसलिए जितने माता प्राता हाजरीन हाजरी भर रहे हो, हर रोज दी तरह दोवां हत्थां नू हिरदे दे सामने जोड़द्या नेत्र बंद करके ऐसा एकाग्रता नाल महसूस करिए कि साडा सीस गुरु नानक पातशाह जी दे कदमां ते टिकिया है। ते साहिब जी ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करद्या चरण चुमद्या होया गुरु की मुबारक फतेह राही सांझ बनाइए। वाहिगुरु जी का खालसा, वाहिगुरु जी की फतेह। करता पुरख नाल मनुख का संबंध इस तरह जुड़ जाए जैसे पति पत्नी का संबंध होंदा है, भावें देखण नूं शरीर दो पर जोत एक होंदी। महाराज ने बाणी च बोल आखे ने, कहिंदे ने तन पिर ए ना आखियन बहन इकट्ठे होए, एक जोत दोए मूर्ति तन पिर कहीं ऐ सोए। उन्हां दा जीवन देखण नूं भावें दो दिखाई पैंदे होवन पर दो शरीरां विच आत्मा जैसे एक होवे, इस तरह दा मेल पति पत्नी दा होंदा है। परमात्मा विच कोई इस तरह अभेद हो जाए ते फर्क मिट जाए, सब तो पहली लाभ है परमात्मा दी रजा नूं मनना, उस दे बनाए हुए नियम अनुसार चलना। जिसनों महाराज ने पहली लाव चे बोल आखद्या दर्शाया है, हर पहलड़ी लाव परवृत्ति करम दृढ़ाया बलराम जियो। बाणी ब्रह्मा वेद धर्म दृढ़ हो पाप तजाया बलराम जियो। धर्म नू दृढ़ करना, परमात्म नियम नू दृढ़ करना। दूसरी महान लाभ है जिस विच साहिब फरमान करदे ने, संत जना हर मेल हर वडभागी पाया बलराम जीओ। दूजी लाभ दे महान बोल फिर हौली हौली गुरु दे नियम विच चलद्या चलद्या जप करद्या करद्या परमात्मा दी मेहर होंदी है ते जुड़े हुए हिरदिया नाल इस दा मेल आउंदा है। क्योंकि जिस तरह दे हिरदिया नाल साडा मेल रहिंदा है, साडा जीवन हू बहू उसे तरह दा ही बनदा होया दिखाई पैंदा है। साडे पिंडां दी इक पुरानी कहावत है पर है बड़ी वजनदार, जैसी संगत वैसी रंगत। ते भगत सिरमौर भगत कबीर जी ने ये बोल अपनी बाणी च आखे ने, कहिंदे ने कबीर मन पंखी पया उड़ उड़ दह दिस जाए, जो जैसी संगत मिले सो तैसो फल खाए। जिस तरह दी सोबत मनुख नूं मिल जाए। बाणी विच कुछ ऐसे पुरखां दा जिक्र है जिन्हां बारे साहिब कहिंदे ने, हे प्रभु इन्हां दा मेल जिंदगी च कदे ना होवे। मेरी जिंदगी च वड्डे तों वड्डा हे प्रभु दुख तां भावें आ जाए, मैं तेरे नाम नाल जुड़ के दुख दा मुकाबला कर सकदा। पर ऐसे पुरखां दा मेल ना बने जिन्हां ने तेनू विसारिया है और मैनू विसारन दा यतन करनगे। ਬੜੇ ਮਹਾਂ ਬੋਲ ਮੇਰੇ ਸਾਹਿਬ ਜੀ ਦੇ ਫੁਰਮਾਨ ਕਰਦੇ ਹੋਏ ਭਗਤ ਨਾਮਦੇਵ ਜੀ ਕਹਿੰਦੇ ਨੇ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋਂ ਦਰਸ਼ਨਾ, ਪ੍ਰਭੂ ਉਹਨਾਂ ਦਾ ਦੀਦਾਰ ਮੈਨੂੰ ਨਾ ਨਸੀਬ ਹੋਵੇ ਜੋ ਤੇਰੇ ਨਾਲੋਂ ਟੁੱਟੇ ਹੋਏ ਨੇ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਨੂੰ ਜੇ ਦੇਖੀਏ ਤਾਂ ਹਰ ਰੋਜ਼ ਸਵੇਰੇ ਸੂਰਜ ਦੀ ਪਹਿਲੀ ਕਿਰਨ ਨਾਲ ਬਾਬਾ ਫਰੀਦ ਆਪਣੇ ਜਾਪ ਅਸਥਾਨ ਤੋਂ ਇਬਾਦਤ ਖਾਨੇ ਤੋਂ ਬਾਹਰ ਆ ਜਾਂਦੇ ਸਨ, ਜਿੱਥੇ ਬੈਠ ਕੇ ਉਹ ਜਪ ਕਰਦੇ ਸਨ। ਮਾਨਣੀਏ ਮਸਕੀਨ ਜੀ ਦਾ ਬਚਨ ਹੈ, ਕਹਿੰਦੇ ਨੇ ਜਿਵੇਂ ਹਰ ਘਰ ਵਿੱਚ ਭੋਜਨ ਬਣਾਉਣ ਦਾ ਇੱਕ ਵੱਖਰਾ ਕਮਰਾ ਹੁੰਦਾ ਹੈ ਜਿਹਨੂੰ ਰਸੋਈ ਕਹਿੰਦੇ ਨੇ, ਉੱਥੇ ਪੂਰੇ ਪਰਿਵਾਰ ਲਈ ਭੋਜਨ ਤਿਆਰ ਹੁੰਦਾ ਹੈ। ਇਸ ਤਰ੍ਹਾਂ ਇੱਕ ਕਮਰਾ ਇਹੋ ਜਿਹਾ ਚਾਹੀਦਾ ਹੈ ਜਿੱਥੇ ਬੈਠ ਕੇ ਭਜਨ ਹੋਵੇ, ਜਪ ਕੀਤਾ ਜਾ ਸਕੇ। ਦੇਖਿਆ ਲੋਕ ਜਦ ਆਪਣੇ ਮਕਾਨ ਦਾ ਨਕਸ਼ਾ ਬਣਾਉਂਦੇ ਨੇ ਤਾਮੀਰ ਕਰਨ ਵਾਸਤੇ, ਥੋੜ੍ਹੀ ਆਵਾਜ਼ ਉੱਚੀ ਕਰਾ ਦਿਓ, ਤਾਂ ਫਿਰ ਉਹ ਹਰ ਜ਼ਰੂਰਤ ਦੀ ਚੀਜ਼ ਉੱਥੇ ਬਣਾਉਂਦੇ ਨੇ ਔਰ ਕਈ ਦਫ਼ਾ ਤਾਂ ਗੈਰ ਜ਼ਰੂਰੀ ਚੀਜ਼ਾਂ ਵੀ ਉੱਥੇ ਬਣਾਈਆਂ ਜਾਂਦੀਆਂ ਨੇ, ਜੈਸੇ ਲੋਕ ਬਾਰ ਬਣਾ ਲੈਂਦੇ ਨੇ, ਇਹ ਗੈਰ ਜ਼ਰੂਰੀ ਹੈ। ਗੁਰਸਿੱਖਾਂ ਪਰਿਵਾਰਾਂ 'ਚ ਬਾਰ ਦੇ ਥਾਂ ਰੱਖਣ ਦੀ ਕੋਈ ਜ਼ਰੂਰਤ ਨਹੀਂ, ਪਰ ਦੇਖਣ 'ਚ ਆਇਆ ਇਹੋ ਜਿਹੀਆਂ ਚੀਜ਼ਾਂ ਲੋਕ ਬਣਾ ਲੈਂਦੇ ਨੇ, ਪਰ ਸਭ ਤੋਂ ਜ਼ਰੂਰੀ ਡਿਜ਼ਾਇਨ ਹੋਵੇ ਉਸ ਕਮਰੇ ਦਾ ਜਿੱਥੇ ਬੈਠ ਕੇ ਜਪ ਕਰਨਾ। ਹੁਣ ਜਦ ਵੀ ਤੁਸੀਂ ਵੱਡਾ ਮਕਾਨ ਬਣਾਓਗੇ, ਨਵੇਂ ਮਕਾਨ ਵਿੱਚ ਜਾਓਗੇ, ਤਾਂ ਇੱਕ ਕਮਰੇ ਦਾ ਪ੍ਰੋਵਿਜ਼ਨ ਰੱਖਣਾ ਜਿਸ ਵਿੱਚ ਬੈਠ ਕੇ ਜਪ ਹੋਵੇ, ਬੈਠ ਕੇ ਨਿਤਨੇਮ ਹੋਵੇ, ਔਰ ਇਹ ਬੜਾ ਜ਼ਰੂਰੀ ਹੈ। ਇੱਕ ਦਫ਼ਾ ਥੋੜ੍ਹੀ ਜਿਹੀ ਆਵਾਜ਼ ਹੋਰ ਵਧਾਓ, ਮੈਨੂੰ ਕੁਝ ਸੁਣਦਾ ਨਹੀਂ ਅਤੇ ਬੋਲਣ 'ਚ ਮੁਸ਼ਕਲ ਆ ਜਾਂਦੀ। ਇੱਕ ਦਫ਼ਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਦੇ ਐਸਾ ਅਸਥਾਨ ਸੀ ਜਿੱਥੇ ਬੈਠ ਕੇ ਹਰ ਰੋਜ਼ ਜਪ ਕਰਦੇ ਸਨ। ਪੁਰਾਣੇ ਮਹਾਂਪੁਰਖਾਂ ਦੇ ਵੀ ਐਸੇ ਅਸਥਾਨ ਆਉਂਦੇ ਸਨ ਜਿਹੜੇ ਕੇਵਲ ਜਪ ਵਾਸਤੇ ਜੈਸੇ ਜ਼ਮੀਨ ਦੋਜ਼ ਬੇਸਮੈਂਟ ਭੋਰਾ ਬਣਾ ਲੈਂਦੇ ਸਨ ਅਤੇ ਉੱਥੇ ਬੈਠ ਕਰਕੇ ਜਪ ਕਰਦੇ ਸਨ। ਉੱਥੇ ਕੇਵਲ ਜਪ ਹੀ ਹੋਵੇ, ਨਿਤਨੇਮ ਹੋਵੇ, ਬਾਣੀ ਦਾ ਪਾਠ ਹੋਵੇ, ਕੀਰਤਨ ਹੋਵੇ, ਹੋਰ ਸੰਸਾਰਿਕ ਕੋਈ ਗੱਲ ਵੀ ਵਿਚਾਰ ਵੀ ਉੱਥੇ ਬੈਠ ਕੇ ਨਾ ਲਿਆਵੇ, ਉਹ ਹੌਲੀ ਹੌਲੀ ਥਾਂ ਚਾਰਜ ਹੋ ਜਾਏਗੀ। ਜਿਸ ਨੂੰ ਸਾਡੀ ਧਾਰਮਿਕ ਭਾਸ਼ਾ 'ਚ ਕਹਿੰਦੇ ਨੇ ਪਵਿੱਤਰ ਹੋ ਜਾਏਗੀ, ਉੱਥੇ ਦੁਸ਼ਟ ਤੋਂ ਦੁਸ਼ਟ ਹਿਰਦਾ ਰੱਖਣ ਵਾਲਾ ਵੀ ਜੇ ਬੈਠੇਗਾ ਤਾਂ ਉਸਦਾ ਮਨ ਖੁਦ ਬਖੁਦ ਜਾਪ ਵੱਲ ਆਵੇਗਾ, ਨਿਰੰਕਾਰ ਵੱਲ ਆਵੇਗਾ। ਇਸ ਨੂੰ ਅਸਥਾਨ ਭੇਦ ਕਹਿੰਦੇ। ਤੁਸੀਂ ਕਦੀ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਦੇਖਣਾ, ਅੱਜ ਵੀ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ ਪ੍ਰਤੱਖ ਰੱਬੀ ਤਰੰਗਾਂ ਦਾ ਅਨੁਭਵ ਕੀਤਾ ਜਾ ਸਕਦਾ, ਮਨ ਬੜਾ ਅਗੰਮੀ ਰਸ ਦਾ ਅਨੁਭਵ ਕਰਦਾ। ਇਸ ਨੂੰ ਅਸਥਾਨ ਭੇਦ ਕਹਿੰਦੇ ਨੇ। ਬਾਬਾ ਬਕਾਲਾ ਸਾਹਿਬ ਜਾ ਕੇ ਦੇਖੋ, ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਦਾ ਮੋਦੀਖਾਨਾ, ਉੱਥੇ ਮਹਾਰਾਜ ਦੇ ਚਰਨ ਸੋਹ ਪ੍ਰਾਪਤ ਬੇਰੀ ਦਾ ਦਰਖਤ ਖੜ੍ਹਾ ਹੈ। ਕਦੀ ਤੁਸੀਂ ਦੁਪਹਿਰ ਵੇਲੇ ਵੀ ਉਸ ਦੇ ਥੱਲੇ ਜਾ ਕੇ ਬੈਠੋਗੇ ਤਾਂ ਬੜਾ ਗਹਿਰਾ ਅਨੁਭਵ ਤੁਹਾਨੂੰ ਉੱਥੇ ਪ੍ਰਾਪਤ ਹੋਵੇਗਾ ਔਰ ਮਨ ਆਪਣੇ ਆਪ ਕਰਤਾ ਪੁਰਖ ਨਾਲ ਨੇੜੇ ਹੁੰਦਾ ਦਿਖਾਈ ਪਵੇਗਾ। ਬਾਬਾ ਫਰੀਦ ਜੀ ਨੇ ਵੀ ਇੱਕ ਐਸਾ ਅਸਥਾਨ ਬਣਾਇਆ ਸੀ ਜਿਹਨੂੰ ਚਿੱਲਾ ਕਹਿੰਦੇ ਸਨ, ਉਹਦੇ ਵਿੱਚ ਬੈਠ ਕੇ ਜਪ ਕਰਦੇ। पर जैसे सूरज दी पहली किरण दिखाई पैंदी बाबा फरीद साहब बाहर संगतां नूं मिलण लई आ जांदे। पर अज सूरज किन्ना ही चढ़ के आ गया सी, वड्डी धुप आ गई सी, पर बाबा फरीद साहब हाले तक बाहर नहीं आए सन। संगतां ने प्यार रखण वालियां ने बेनती कीती, उन्हां दा एक खास सेवादार खादम पहुँचया ते जाके इल्तजा कीती, क्या हज़रत बहुत लोग थोड़े दीदार दी तलब लैके बाहर खड़े ने, तड़प लैके खड़े ने, तुसी बाहर आओ ते उन्हां नूं दीदार बख्शो। बाबा फरीद कहन लगे, अज मैनू बाहर आउण विच डर पिया लगदा है, मेरा मन भयभीत हो रहा है। उस सज्जन ने, सेवादार ने, खादम ने कहा, बाबा तेरे वर्गे पुरख दा ते नाम लैण नाल जमदूत भी छड जांदे ने, प्रताप तुहारा देख के जमदूत छड जाए, सारे डर मुक जांदे ने, भला थानू किस तों डर लग रहा है। बाबा फरीद कहन लगे, दरअसल अज बाहर कुछ ऐसे लोग आए ने जो परमात्मा तो बिल्कुल टुटे हुए ने, उन्हां दे नाल बैठिया, उन्हां नाल मिलिया, इत्थे भी जिंदगी दुखां नाल भर जांदी है ते अगे परमात्मा दी बारगाह च भी कोई थान नसीब नहीं आउंदा। बड़े महा बोल ने बाबा फरीद साहब जी दे, कहंदे तिन्ना मुख डरावणे जिन्हां विसारियो ननाओ, एथे दुख कनेरियां अगे ठौर न ठाओ। फिर कुछ पुरखां दे मेल लई बाकायदा प्रार्थना हुंदी, असी हर रोज़ गुरमत दी विच खड़े होके गुरमत दी बरकत नूं माणदिआं अरदास विच बोल कहने, सही गुरमुख प्यारे मेल जिन्हां मिलिया तेरा नाम चित आवे, हे प्रभु मन नाम दे नेड़े होवे, ओ मेरे मन विच आवे, उस नाल नाता बने। सतगुरु कहंदे ने फिर जद कोई गुरु दे निजम विच आ जांदा ते फिर पार ब्रह्म परमेश्वर दी बारगाह दी बड़ी वड्डी बरकत ओदी झोली च पैंदी है, उस नूं महापुरखां दा गुरमुखां दा मेल आउंदा। ते गुरमुखां दे मेल दी बरकत दा सदका उसनू अनहद नाद सुनाई पैण लग पैंदा, अंतर बाहर हर प्रभ एको, मिल हर जन मंगल गाए, जन नानक दूजी लाव चलाई, अनहद शब्द वजाए। दो चीज़ां मनुख दे अंदर प्रगट होंदियां ने, एक रोशनी बरकतमई खेड़ा ते एक अनहद नाद, जिसनों महाराज ने अपनी बाणी च आख्या, अनहद वाजे धुन वज दे गुरु शब्द सुनी जै, तित पा कट अंतर चानना कर भगत मिली जै। वो हिरदा चानण नाल रोशनी नाल भर जाता है ते उस हिरदे नू अंदरों नाद सुनाई पैण लगता है, और ये नाद हर एक दा वख वख होंदा है, इको जिहा नहीं होंदा। किसे नूं बुलबुलां दी तरह ओ नाद सुनाई पैंदा है। जैसे भाई नंद लाल जी ने अपने इस नाद दा जिक्र कीता है, बड़े कीमती बोल भाई साहब भाई नंद लाल जी दे, जिस विच आप फरमान करदे ने, कहंदे ने, बहोश बास के हंगामे नौ बहार आमद, बहार आमदो यार आमदो करार आमद। कहने हिरदे रूपी फुलो तुसी खिल जाओ, तुसी खेड़े विच आओ, क्योंकि नवी बहार आ रही है। धन गुरु गोबिंद सिंह महाराज जी की आमद नू भाई नंद लाल नवी बहार नवी मौसमे बहार नाल तस्बीह देंदे ने। क्यों नवी मौसमे बहार है, कहंदे अगे भी भारत की सरजमीन ते बड़ी दफा बसंत रुत आई है, स्प्रिंग मौसम आया, पर हर वारी पतझड़ विच बदल जांदा रहा। हे गुरु गोबिंद सिंह महाराज, थोड़े आउण नाल संसार ते ऐसी बरकतमई, सिमरनमई, बहादुरीमई, कुरबानीमई, गुरबाणीमई मौसम बहार आई है। हुण ये मौसम बहार ही रहेगी, ते कदी मौसम खजान नहीं आवेगा, कदी पतझड़ आउंदी हुई दिखाई नहीं पवेगी। इसलिए कहंदे ने बाहोश बास के हंगामे नौ बहार आमद, बहार आमदो यार आमदो करार आमद, खबर देहंद बा गुलहा के सगुफ तंदे हवा, अजी नवेद आं के बुलबुले हजार आमद। कंदने मेरे अंदर हे गुरु गोबिंद सिंह जी महाराज, थोड़ा बख्शिया होया नाम इस तरह गूंजन लग पै जैसे हजारा बुलबुला इकट्ठिया नाद अलापन लग पैन। थोड़े चों हो सकता है महाराज ने किसी नूं इह अनुभव दिता होवे, वाहिगुरु 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 का जप करदिआं एक दिन ये नाद सुनाई पैन लग पैंदा, और ये साडा सारिआं दा हिस्सा है, साडा सारिआं दा भाग है, मुकद्दर है, इस नूं छड्डणा नहीं चाहीदा। जैसे थोड़े हिस्से की कोई चीज़ होवे ना, ते तुसीं सक्कियां भरावां नालों भी वंड लैंदे हो, बई ये मेरा हक बनता है, ये मेरा हिस्सा बनता है, पिता की जायदाद है, होर कोई चीज़ है ते सक्कियां भरावां नाल भी असीं वंड लैंदे हाँ, और कई बारी तलखी विच भी वंडना पैंदा। प्रेम नाल मिल जाए तो बड़ा चंगा, पर कई दफ़ा तलखी हो जाती है। संसार की जायदाद जद भी आप वंडोगे तो तलखी हो जाएगी, मन विच फर्क आ जाएगा, कौड़े बोल पैदा होवणगे, मंद भावना दे विचार पैदा होवणगे। पर ये जो साडा सब का हिस्सा है, जिस वास्ते करता पुरख ने सानू साजिया, साडे सरवणा का भाग, इस नूं सुनन तो बिना संसार तो नहीं जाना चाहिए। भाव जदों तक साढ़े जीवन का आखिरी श्वास आवे, उस तो पहला पहला ये ब्रह्मनाद सानू सुनाई पै जाए, ये सब का भाग है, सारिया वास्ते है, और किसे नू करता पुरख ने इस बरकत तो वंझिया नहीं रखिया। हाँ, ये सुनदा सब नू वख वख है, इको जिहा नहीं सुनाई पैंदा। तुसी देखो सरस्वती नू ए वीणा दी तरह सुनाई पैंदा, जैसे वीणा एक साज है जो वीणियां ते रख के, बाहां ते रख के, अपनी गोद च रख के वजाया जांदा है, इस नू वीणा कहंदे ने, और बड़ा लजीज ते बड़ा सुरीला साज है। मीरा नू एक तारे दे रूप च ए सुनाई पिया, और एक तारा वजा के उस महान भगतणी ने अपने अंदर दे नाद नू बाहर प्रगट किया, ते आख्या मैनू इस तरह नाल सुनदा है। बचपन विच ही मीरा नू परमात्मा दी मेहर मिल गई सी, श्री कृष्ण दी ध्यान करदी सी, इबादत करदी सी, और उस नाद विच ऐसा खो जांदी सी, सारा दिन इस दा जप चलदा रहिंदा सी, सारा दिन रात पर ओ आनंद सुनाई पैंदा सी, ते खीवी हो जांदी सी। आखिर जदे 22 सालां दी होई तां इस दा विआह महाराणा चितौड़ नाल कीता गया। चितौड़ दी महाराणी बन के एक किले विच आई, और दिन रात जप विच रहिंदी सी, प्रभु प्रेम च रहिंदी सी, ते राणा बड़ा परेशान होया। उसने आख्या मैनू पत्नी चाहीदी सी, ए भगतणी मेरे पल्ले पै गई, भगतणी दा मैं की करना है, इसनू वापस इहदे माता पिता दे घर भेज दिओ। वजीरां ने सलाह दित्ती, आख्या जे इस तरह कीता ਤਾਂ ਇਸਦਾ ਪਿਤਾ ਵੀ ਰਾਜਾ ਹੈ ਔਰ ਵੱਡੀ ਸੈਨਾ ਦਾ ਮਾਲਕ ਹੈ ਅਤੇ ਭਿਆਨਕ ਯੁੱਧ ਹੋ ਜਾਵੇਗਾ, ਇਸ ਲਈ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਹੀ ਰੱਖੋ। 5-7 ਦਿਨਾਂ ਬਾਅਦ ਜੋ ਪ੍ਰਤਾਪ ਚਿਤੌੜ ਦੇ ਮਹਾਰਾਣੇ ਦਾ ਮੰਦਰ ਸੀ, ਉਸ ਵਿੱਚ ਇੱਕ ਪੁਜਾਰੀ ਸੀ, ਉਸ ਨਾਲ ਗੱਲ ਕੀਤੀ ਬਈ ਕਿਵੇਂ ਕਰੀਏ। ਉਸਨੇ ਕਿਹਾ ਬੜਾ ਸੌਖਾ ਤਰੀਕਾ ਹੈ, ਇਸ ਨੂੰ ਜ਼ਹਿਰ ਪਿਲਾ ਦੇਵੋ ਜਾਂ ਸੱਪ ਇਸ ਦੇ ਗਲ 'ਚ ਜ਼ਹਿਰੀਲਾ ਪਵਾ ਦੇਵੋ, ਆਪੇ ਕੱਟ ਖਾਏਗਾ ਅਤੇ ਮਰ ਜਾਏ, ਅਤੇ ਤੁਸੀਂ ਦੂਜਾ ਵਿਆਹ ਕਰ ਲੈਣਾ, ਦੂਜੀ ਪਤਨੀ ਲਿਆਉਣਾ, ਇਸਦਾ ਤੁਸੀਂ ਕੀ ਕਰਨਾ ਹੈ। ਉਸਨੇ ਕਿਹਾ ਹਾਂ ਇਹ ਤਰੀਕਾ ਠੀਕ ਹੈ। ਪੁਜਾਰੀ ਨੇ ਕਿਹਾ ਮੇਰਾ ਇਹ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਦੀ ਮਾਲਾ ਹੈ, ਇੱਕ ਸੱਪ ਨੂੰ ਫੁੱਲਾਂ ਦੇ ਹਾਰ ਵਿੱਚ ਲਪੇਟ ਕੇ ਉਹਦੇ ਦੁਆਲੇ ਦੁਆਲੇ ਫੁੱਲਾਂ ਦਾ ਹਾਰ ਲਪੇਟ ਕੇ ਅਤੇ ਜ਼ਹਿਰੀਲਾ ਸੱਪ ਮੀਰਾ ਦੇ ਗਲ ਵਿੱਚ ਪਾ ਦਿੱਤਾ, ਆਖਿਆ ਕੱਟ ਲਏਗਾ, ਇਸ ਦੀ ਮੌਤ ਹੋ ਜਾਏਗੀ। ਪਰ ਹਕੀਕਤ ਇਹ ਹੈ ਜਿਨ੍ਹਾਂ ਦੇ ਅੰਦਰੋਂ ਜ਼ਹਿਰ ਖਤਮ ਹੋ ਜਾਂਦਾ ਉਹਨਾਂ ਨੂੰ ਸੱਪ ਵੀ ਕੱਟਦਾ ਨਹੀਂ, ਸੱਪ ਲਾਗੇ ਤਾਂ ਰਹੇਗਾ, ਉਹਨਾਂ ਦੇ ਸਰੀਰ ਨਾਲ ਖੇਲਦਾ ਰਹਿ ਸਕਦਾ ਹੈ ਪਰ ਉਹਨਾਂ ਨੂੰ ਕਦੀ ਕੱਟਦਾ ਨਹੀਂ। ਭਗਤ ਪ੍ਰਹਿਲਾਦ ਜੀ ਨੂੰ ਸੱਪਾਂ ਵਾਲੀ ਕੋਠੜੀ ਵਿੱਚ ਰੱਖਿਆ ਗਿਆ ਸੀ, ਜਿੱਥੇ ਹਜ਼ਾਰਾਂ ਹੀ ਜ਼ਹਿਰੀਲੇ ਸੱਪ ਛੱਡੇ ਹੋਏ ਸਨ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਉਹ ਪ੍ਰਹਿਲਾਦ ਬੱਚਾ ਸੀ ਅਤੇ ਸੱਪਾਂ ਦੇ ਨਾਲ ਇੰਝ ਖੇਲਦਾ ਰਿਹਾ ਜਿਵੇਂ ਕੋਈ ਬੱਚਾ ਖਿਲੌਣਿਆਂ ਨਾਲ ਖੇਲਦਾ ਹੈ, ਸੱਪ ਨੂੰ ਮੂੰਹ ਵਿੱਚ ਵੀ ਪਾ ਲੈਂਦਾ ਸੀ ਜਿਵੇਂ ਖਿਲੌਣੇ ਮੂੰਹ ਵਿੱਚ ਬੱਚੇ ਪਾ ਲੈਂਦੇ ਨੇ। ਉਸ ਨੂੰ ਆਪਣੇ ਗਲ ਵਿੱਚ ਵੀ ਪਾਇਆ, ਨਾਲ ਖੇਲਦਾ ਰਿਹਾ ਪਰ ਕਿਸੇ ਸੱਪ ਨੇ ਨਾ ਕੱਟਿਆ। ਪਤਾ ਕਿਉਂ? ਉਸ ਦੇ ਅੰਦਰ ਜ਼ਹਿਰ ਹੀ ਕੋਈ ਨਹੀਂ ਸੀ, ਅੰਮ੍ਰਿਤ ਬਣ ਗਿਆ ਸੀ। ਜਪ ਕਰਦਿਆਂ ਕਰਦਿਆਂ ਇੱਕ ਅਵਸਥਾ ਐਸੀ ਆ ਜਾਂਦੀ ਹੈ ਜਦੋਂ ਸਰੀਰ ਵਿੱਚ ਖੂਨ ਨਹੀਂ ਚੱਲਦਾ, ਖੂਨ ਦੀ ਬਜਾਏ ਅੰਮ੍ਰਿਤ ਚੱਲਣ ਲੱਗ ਪੈਂਦਾ। ਅੰਮ੍ਰਿਤ ਦੀ ਧਾਰਾ, ਉਹ ਦੇਖਣ ਨੂੰ ਤਾਂ ਖੂਨ ਹੀ ਆਉਂਦਾ ਪਰ ਹੁੰਦਾ ਅੰਮ੍ਰਿਤ ਹੈ। ਮਹਾਰਾਜ ਦਾ ਇੱਕ ਬਚਨ ਭਗਤ ਨਾਮਦੇਵ ਜੀ ਆਪਣੀ ਮੁਬਾਰਕ ਬਾਣੀ ਰਾਹੀਂ ਫੁਰਮਾਨ ਕਰਦੇ ਨੇ, ਕਹਿੰਦੇ ਨੇ 70 ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਵੋ। ਪੁਰਖਾ, ਇਹ ਜਿਹੜੀਆਂ ਮੋਟੀਆਂ ਮੋਟੀਆਂ ਤੇਰੇ ਸਰੀਰ ਦੀਆਂ 72 ਨਾੜੀਆਂ ਨੇ ਜਿਨ੍ਹਾਂ 'ਚੋਂ ਖੂਨ ਸਾਰੇ ਸਰੀਰ ਤੱਕ ਜਾਂਦਾ, ਅੱਗੋਂ ਛੋਟੀਆਂ ਛੋਟੀਆਂ ਨਾੜੀਆਂ, ਬਾਰੀਕ ਤੰਤੂ, ਰੋਮ ਰੋਮ ਜੁੜਿਆ ਹੋਇਆ ਪਰ ਮੋਟੀਆਂ ਮੋਟੀਆਂ ਰਕਤ ਵਾਹਿਨੀਆਂ ਸਾਡੇ ਸਰੀਰ ਦੀਆਂ 72 ਹੈਗੀਆਂ, ਔਰ ਇਹਨਾਂ ਨੂੰ ਹੀ 72 ਕਰਾਮਾਤਾਂ ਵੀ ਕਹਿੰਦੇ। ਉਸ ਵੇਲੇ ਇਹ 72 ਕਰਾਮਾਤਾਂ ਹਰ ਇੱਕ ਦੇ ਅੰਦਰ ਵਾਪਰ ਜਾਂਦੀਆਂ ਨੇ ਜਦੋਂ ਕੋਈ ਪਰਮਾਤਮਾ ਦੇ ਨਾਮ ਨਾਲ ਸੰਪੂਰਨ ਰੂਪ ਵਿੱਚ ਜੁੜ ਜਾਂਦਾ ਹੈ। 70 ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਵੋ। ਪੁਰਖਾ, ਇਹ ਸਾਰਾ ਤੇਰਾ ਸਰੀਰ ਪਰਮਾਤਮਾ ਨੇ ਅੰਮ੍ਰਿਤ ਦਾ ਸਰੋਵਰ ਬਣਾਇਆ, ਨਾ ਇਸ ਵਿੱਚ ਕੋਈ ਰੋਗ ਆ ਸਕਦਾ ਅਤੇ ਨਾ ਕੋਈ ਸੋਗ ਆ ਸਕਦਾ, ਪਰ ਜਪ ਨਾਲੋਂ ਟੁੱਟ ਕੇ ਤੂੰ ਆਪਣਾ ਜੀਵਨ ਜ਼ਹਿਰ ਨਾਲ ਭਰ ਲਿਆ। ਇੱਕ ਗੁਜ਼ਾਰਿਸ਼ ਹੋਰ ਮੈਂ ਆਪ ਜੀ ਦੇ ਕਦਮਾਂ 'ਚ ਰੱਖਣਾ ਚਾਹੁੰਦਾ ਹਾਂ। ਆਯੁਰਵੈਦਾਚਾਰੀਆਂ ਨੇ ਐਸਾ ਖਿਆਲ ਕੀਤਾ ਹੈ, ਉਹ ਕਹਿੰਦੇ ਨੇ ਕੋਈ ਵਿਰਲਾ ਮਨੁੱਖ ਆਪਣੀ ਕੁਦਰਤੀ ਮੌਤ ਨਾਲ ਜਾਂਦਾ, ਬਾਕੀ ਸਾਰੇ ਗੈਰ ਕੁਦਰਤੀ ਮੌਤ ਨਾਲ ਜਾਂਦੇ ਨੇ। ਜੇ ਕੋਈ ਰੋਗ ਨਾਲ ਮਰ ਗਿਆ ਤਾਂ ਉਹ ਕਹਿੰਦੇ ਨੇ ਗੈਰ ਕੁਦਰਤੀ ਮੌਤ ਹੈ, ਐਕਸੀਡੈਂਟ ਨਾਲ ਮਰ ਗਿਆ ਗੈਰ ਕੁਦਰਤੀ ਮੌਤ ਹੈ। ਉਹਨਾਂ ਨੇ 100 ਤਰ੍ਹਾਂ ਦੀਆਂ ਮੌਤਾਂ ਨੂੰ ਗੈਰ ਕੁਦਰਤੀ ਮੰਨਿਆ, ਬਈ ਇਹ ਸਮੇਂ ਨਾਲ ਨਹੀਂ ਗਿਆ, ਇਹ ਸਮੇਂ ਤੋਂ ਪਹਿਲੇ ਚਲਾ ਗਿਆ। ਕਾਰਨ ਕੀ ਹੈ? ਮੈਂ ਅਰਜ਼ ਕਰਾਂ, ਮੌਤ ਨਾਲ ਤਾਂ ਕੋਈ ਵਿਰਲਾ ਹੀ ਮਰਦਾ ਹੋਵੇਗਾ, ਬਹੁ ਗਿਣਤੀ ਮਨੁੱਖਾਂ ਦੀ ਆਪਣੇ ਅੰਦਰ ਪੈਦਾ ਕੀਤੇ ਹੋਏ ਜ਼ਹਿਰ ਨਾਲ ਹੀ ਮਰ ਜਾਂਦੇ ਨੇ। क्रोध एक बड़ा वड्डा जहर है। इस तरह होर अवगुणा का जहर, ईरखा का जहर, निंदा का जहर, वैर विरोध का जहर, ये इन्ना वध जांदा है कि मनुख खुद ही मौत दे मूँह विच इन्हां जहरां करके चला जांदा। मौत नाल घट मरदे ने ते अपने खुद द्वारा पैदा किए हुए जहर नाल ज़्यादा लोकां दी मौत हो जाती। दूर क्यों जाइए, श्री गुरु नानक देव पातशाह एक खेत विच आराम करदे पए सन। बड़ी बरकतमई ये गाथा है। उत्थे एक बड़ा वड्डा अजगर सप हैगा सी, जो कई दिनों का भुखा सी। उसने देखिया कोई मेरा शिकार नज़र आ रहा। भोजन दे ख्याल नाल, खाण दे ख्याल नाल, वो जद सप आया तो की देखिया, ये तां जहरीला पुरश है ही नहीं है। इस विच ते कोई जहर दा किणका दिखाई नहीं पैंदा। ये अमृत दा महान सरोवर है। उसका मन बदल गया ते गुरु बाबे दे सिर ते अपनी फन फैला के शां करदा होया दिखाई पिया। कारण पता की है, अंदर जहर ना होवे ते सप दा जहर भी चढ़दा नहीं। पुजारी ने सप गल च पा दिता, पर मीरा नूं कख भी ना होया। वो प्रभु गुण अलापदी रही, प्रभु दा जप करदी रही। आखण लगे सप तां इस ते बेअसर हो गया, कोई असर नहीं होया, हुण किवें करिए। अगले दिन खतरनाक जहर लिआंदा गया, चांदी दे कटोरे च पा के पुजारी कहण लगा, भगतनी जी, मीरा जी, ये श्री कृष्ण दे चरणा दा अमृत है, मथुरा तो लिआंदा है, तुसी पी लवो। उसने जहर दा कटोरा पी लिया अमृत करके। और हैरानगी दी गल है, उस जहर नाल भी मीरा दी मौत ना होई। उसनू मारिया ना जा सकिया ते आखिर घरों कढ दिता, बई तेरे वर्गी मैनू पत्नी नहीं चाहीदी, मैनू पत्नी दी लोड़ सी, भगतनी दी लोड़ नहीं सी। और ये सारे मंदरां तीर्थां ते फिर के प्रभु दा जप करदी रही और संसार नू जोड़दी रही। शिवजी ने जहर दा प्याला पीता सी, पर कोई असर नहीं होया। क्यों नहीं असर होया? क्योंकि अंदर जहर है ही कोई नहीं। जपद्या जपद्या जद मेहर बनती है, गुरमुखां दा मेल बनता है, फिर जीवन अमृतमई हो जाता है। बिख अंदरों निकल जाता है तो फिर वो नाद अंदरों सुनाई पैन लग पैंदा है। मीरा कहती है, वो नाद एक तारे वर्गा है। शिवजी बड़े लंबे समय तो समाधि ला के बैठे सन, एकदम उठ के ते डमरू बजाण लग पे। डमरू दे नाल उन्होंने नृत आरंभ कर दिता। उन्होंने अनुयायी संगी साथी कहण लगे, भगवान, तुसी तां अखंड समाधि च रहण वाले, अज थानू की हो गया है? ये डमरू बजाण लग पे हो। महान योगी भोलेनाथ शिवजी कहण लगे, जो मेरे अंदर सुनाई पैंदा है ना, वो बिल्कुल इस डमरू नाल मिलदा जुलदा है। सब दा ये वख वख है, इको जिहा नहीं है। द्वापर दे अवतारी पुरश श्री कृष्ण नू जो नाद सुनाई पिया, वो बिल्कुल बांसुरी नाल मिलदा जुलदा। वो गौं चराते पे सन गोकुल की धरती ते, जमुना के किनारे, गंगा है दरिया जमुना के किनारे। तो एकदम उन्हां दे शरीर की गंढ खुल गई नाभी की, और मुठियां बंद हो गई, शरीर जमीन ते डिग पिया। जद होश संभाली, बड़े आनंद विच सन, बड़े रस विच सन। नाल दियां ग्वालियां ने पुछया, क्या यार कृष्ण, लगदा है तेनूं कुछ हो गया है। कृष्ण कहण लगे, हाँ, मैनूं अंदर नाद सुनाई पै रहा है। आखिया, सानूं भी दस, वो नाद किहो जिहा है। ਅਤੇ ਲਾਗੇ ਇੱਕ ਬਾਂਸ ਦਾ ਬੂਟਾ ਸੀ ਜਿਹਦੇ ਕੋਲ ਖੜਿਆ ਇਹ ਘਟਨਾ ਵਾਪਰੀ। ਉਸ ਨੂੰ ਸ਼੍ਰੀ ਕ੍ਰਿਸ਼ਨ ਨੇ ਤੋੜਿਆ, ਸਾਫ਼ ਕੀਤਾ ਔਰ ਬਾਂਸਰੀ ਬਣਾ ਕੇ ਆਵਾਜ਼ ਮਾਰੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਨਾਦ ਦਾ ਜ਼ਿਕਰ ਆਪਣੀ ਬਾਣੀ 'ਚ ਕਰਦੇ ਨੇ। ਕਹਿੰਦੇ ਨੇ ਇਸ ਤਰ੍ਹਾਂ ਖੇਡ ਬਣੀ ਕਿ ਰੁੱਖਨ ਅਤੇ ਰਸ ਚੁਬਨ ਲਾਗ, ਚਰੇ ਗਿਰਨਾ ਝਰਨਾ ਗਿਰ ਤੇ ਸੁਖਦਾਈ। ਮਾਨੋ ਇਸ ਤਰ੍ਹਾਂ ਦਾ ਸਮਾਂ ਬਣ ਗਿਆ ਜੈਸੇ ਦਰਖਤਾਂ ਵਿੱਚੋਂ ਰਸ ਟਪਕਣ ਲੱਗ ਪਿਆ ਹੋਵੇ। ਰੁੱਖਣ ਅਤੇ ਰਸ ਚੁਬਨ ਲਾਗ, ਝਰੇ ਝਰਨਾ ਗਿਰ ਤੇ ਸੁਖਦਾਈ। ਅਤੇ ਪਹਾੜਾਂ ਦੇ ਝਰਨਿਆਂ ਵਿੱਚ ਪਾਣੀ ਨਹੀਂ ਸੀ ਆ ਰਿਹਾ, ਮਾਨੋ ਸੁੱਖਾਂ ਦੇ ਝਰਨੇ ਚੱਲ ਪਏ, ਆਨੰਦ ਦੇ ਝਰਨੇ ਚੱਲ ਪਏ। ਮਹਾਰਾਜ ਕਹਿੰਦੇ ਨੇ ਐਸਾ ਹੁੰਦਾ ਹੈ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ। ਉਹਨਾਂ ਦੇ ਬਚਨ ਜਦ ਰਸ ਲਬਰੇਜ਼ ਕੰਠ ਤੋਂ ਨਿਕਲਦੇ ਨੇ ਫਿਰ ਇਤਨੀ ਮਿਠਾਸ ਬਣ ਜਾਂਦੀ ਹੈ, ਇੰਝ ਲੱਗਦਾ ਮਾਨੋ ਅੰਮ੍ਰਿਤ ਦਾ ਝਰਨਾ ਚੱਲ ਪਿਆ ਹੋਵੇ। ਕੈਸੇ ਮਹਾਂ ਬੋਲ ਨੇ ਸਾਹਿਬ ਦੇ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਰੁੱਖਣ ਅਤੇ ਰਸ ਚੁਵਨ ਲਾਗ, ਚਰੇ ਚਰਨਾ ਗਿਰ ਤੇ ਸੁਖਦਾਈ। ਬੜੇ ਮਹਾਂਬੋਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਕਹਿੰਦੇ ਨੇ ਘਾਸ ਚੁਗੇ ਨਾ ਮਿਰਗ ਬਣ ਕੇ, ਖਗ ਰੀਜ ਰਹੇ ਧੁਨ ਜੋ ਸੁਣ ਪਾਏ। ਜਦ ਸ਼੍ਰੀ ਕ੍ਰਿਸ਼ਨ ਨੇ ਇਸ ਨਾਦ ਨੂੰ ਬਾਂਸੁਰੀ ਦੇ ਰਾਹੀਂ ਪ੍ਰਗਟ ਕੀਤਾ ਤਾਂ ਤਮਾਮ ਮਿਰਗ ਜਾਤੀ ਦੇ ਜੀਵ, ਗਊਆਂ ਮੱਝਾਂ ਪਸ਼ੂ ਇਤਿਆਦਕ ਘਾਹ ਚੁਗਣਾ ਰੁਕ ਕੇ ਔਰ ਇਸ ਨਾਦ ਨੂੰ ਸੁਣਨ ਲੱਗ ਪਏ। ਘਾਸ ਚੁਗੇ ਨਾ ਮਿਰਗ ਬਣ ਕੇ, ਖਗ ਰੀਝ ਰਹੇ ਧੁਨ ਜੋ ਸੁਣ ਪਾਈ। ਉੱਡਦੇ ਹੋਏ ਪੰਛੀ ਆਸਮਾਨ ਵਿੱਚ ਠਹਿਰ ਗਏ, ਜਦ ਇਹ ਧੁਨੀ ਅੰਦਰ ਦੇ ਨਾਦ ਦੀ ਬਾਹਰ ਪ੍ਰਗਟ ਹੋਈ। ਖਗ ਰੀਝ ਰਹੇ ਧੁਨ ਜੋ ਸੁਣ ਪਾਈ, ਸੋਰਠ ਗੌਣ ਬਿਲਾਵਲ ਸਾਰੰਗ ਕੀ ਧੁਨ ਜੇ ਬਜਾਈ। ਮਾਨੋ ਇੱਕ ਰਾਗਾਂ ਦਾ ਗੁਲਦਸਤਾ ਸੀ ਜੋ ਅੰਦਰੋਂ ਧੁਨ ਪ੍ਰਗਟ ਹੋਈ। ਦੇਵ ਸਭੈ ਮਿਲ ਦੇਖਤ ਕੌਤਕ, ਜੋ ਮੁਰਲੀ ਨੰਦ ਲਾਲ ਬਜਾਈ। ਕਹਿੰਦੇ 33 ਕਰੋੜ ਦੇਵਤਾ ਉਸ ਨਾਦ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਸਾਰੇ ਸਵਰਗ ਲੋਕ ਛੱਡ ਕੇ ਉਹ ਨਾਦ ਸੁਣਨ ਵਾਸਤੇ ਆ ਗਏ। ਵਾਕਈ ਐਸਾ ਹੁੰਦਾ ਹੈ। ਜਦ ਮਹਿਮਾ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਗਦਾਦ ਦੀ ਧਰਤੀ 'ਤੇ ਉਸ ਮਹਾਨ ਨਾਦ ਨੂੰ ਪ੍ਰਗਟ ਕੀਤਾ ਤਾਂ ਭਾਈ ਗੁਰਦਾਸ ਜੀ ਦੇ ਬੋਲ ਨੇ, ਕਹਿੰਦੇ ਸੁਨ ਮੁੰਨ ਨਗਰੀ ਭਈ, ਦੇਖ ਪੀਰ ਪਿਆ ਹੈਰਾਨਾ। ਐਸਾ ਮਾਹੌਲ ਬਣਿਆ ਕਿ ਮਾਨੋ ਸਾਰੇ ਸਮਾਧੀ ਲੀਨ ਹੋ ਗਏ। ਇਹ ਸਭ ਦਾ ਵੱਖ ਵੱਖ ਸੁਣਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਹਿਰਦੇ 'ਚ ਪਹਿਲੇ ਜਾਮੇ 'ਚ ਇਹ ਨਾਦ ਰਬਾਬ ਨਾਲ ਮਿਲਦਾ ਜੁਲਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸਿਰੰਦੇ ਰਾਹੀਂ ਉਹੀ ਨਾਦ ਪ੍ਰਗਟ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਨੂੰ ਤਾਊਸ ਰਾਹੀਂ ਪ੍ਰਗਟ ਕਰਦੇ ਨੇ ਔਰ ਇਹ ਨਾਦ ਸਭ ਦਾ ਵੱਖਰਾ ਵੱਖਰਾ। ਐਸੀ ਬਰਕਤ ਬਣ ਜਾਂਦੀ ਹੈ ਜਦ ਮਾਨੋ ਦੂਜਾ ਫੇਰਾ ਮੁਕੰਮਲ ਹੁੰਦਾ ਹੈ ਪ੍ਰਭੂ ਨਾਲ ਆਨੰਦ ਕਾਰਜ ਦਾ, ਫਿਰ ਐਸੀ ਖੇਡ ਦਿਖਾਈ ਪੈਂਦੀ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ। ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ। ਇਹ ਬ੍ਰਹਮ ਨਾਦ, ਇਹ ਅਨਹਦ ਨਾਦ ਜਿਸ ਨੂੰ ਗੁਰੂ ਨਾਨਕ ਕਹਿੰਦੇ ਨੇ, ਤੀਜੇ ਜਾਮੇ 'ਚ ਫੁਰਮਾਨ ਕਰਦੇ ਨੇ। ਆਪਣੇ ਹੁਣੇ ਹੀ ਆਨੰਦ ਸਾਹਿਬ ਜੀ ਦੇ ਪਾਠ ਵਿੱਚ ਜੁੜਨਾ ਹੈ। ਇਹ ਪੰਕਤੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ अनहद तूरे, बिना वजाया होया साज संगीत अंदर सुनाई पैन लग पैंदा है। जिन्हां नूं अंदर दा संगीत सुन जांदा है ना, बाहर दा संगीत उहदे सामने बिल्कुल फिक्का हो जांदा है। बाहर दा संगीत सुनन नूं मन ही नहीं करदा, मन उस पासे प्रेरित ही नहीं आउंदा। ऐसा अंदर दा यह महान संगीत है, अंदर सुख विराजमान है, अंदर आनंद विराजमान है, अंदर रूप विराजमान है। अंदर दा रूप अगर किसे नूं प्रताप प्राप्त हो जाए, यंज कह लो बाहर संसार दा जिन्ना रूप असी देखदे हां ਉਹ ਸਾਗਰ ਦੀ ਇੱਕ ਬੂੰਦ ਜੈਸਾ ਹੈ, ਪਰ ਅੰਦਰ ਜੋ ਰੂਪ ਬਿਰਾਜਮਾਨ ਹੈ ਉਹ ਇਹਨਾਂ ਸਾਗਰਾਂ ਨਾਲੋਂ ਵੀ ਅਰਬਾਂ ਖਰਬਾਂ ਗੁਣਾ ਜ਼ਿਆਦਾ ਹੈ। ਬਾਹਰ ਦਾ ਜੋ ਸੰਗੀਤ ਹੈ ਇੱਕ ਬੂੰਦ ਦਾ ਹਜ਼ਾਰਵਾਂ ਹਿੱਸਾ ਹੋਵੇਗਾ, ਪਰ ਅੰਦਰ ਦਾ ਜੋ ਸੰਗੀਤ ਹੈ ਉਹ ਅਰਬਾਂ ਖਰਬਾਂ ਸਾਗਰਾਂ ਨਾਲੋਂ ਵੀ ਅਰਬਾਂ ਖਰਬਾਂ ਗੁਣਾ ਜ਼ਿਆਦਾ ਹੈ। ਔਰ ਇਹ ਸੁਣਾਈ ਪੈਂਦਾ ਗੁਰਮੁਖਾਂ ਦੀ ਸੰਗਤ ਕਰਕੇ, ਵਾਹਿਗੁਰੂ ਮੰਤਰ ਦਾ ਜਾਪ ਕਰਕੇ ਵਡਭਾਗ ਬਣ ਜਾਂਦਾ। ਬੜੇ ਮਹਾਂ ਬੋਲ ਸਾਹਿਬ ਜੀ ਦੇ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ। ਹਰ ਜਨ ਦਾ ਮਤਲਬ ਹੈ ਪ੍ਰਭੂ ਦੇ ਸੇਵਕਾਂ ਨਾਲ ਮਿਲ ਕੇ, ਸਮੁੱਚੇ ਅਰਥ ਬਣਦੇ ਨੇ ਸੰਗਤ ਵਿੱਚ ਬੈਠ ਕੇ। ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ। ਅਤੇ ਤੀਜੀ ਲਾਵ 'ਚ ਫੁਰਮਾਨ ਕਰਦੇ ਨੇ, ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ। ਮਨ ਵਿੱਚ ਚਾਅ ਵੀ ਹੈ ਅਤੇ ਮਨ ਵਿੱਚ ਬੈਰਾਗ ਵੀ ਹੈ। ਇਹ ਚਾਅ ਅਤੇ ਬੈਰਾਗ ਦਾ ਫਰਕ ਕੀ ਹੈ ਅਤੇ ਕਿਵੇਂ ਪੈਦਾ ਹੁੰਦਾ ਅਤੇ ਕਿਵੇਂ ਇਸ ਦਾ ਅਨੁਭਵ ਪ੍ਰਾਪਤ ਹੁੰਦਾ, ਇਹ ਸਾਰੀ ਵਿਚਾਰ ਕੱਲ੍ਹ ਗੁਰੂ ਬਾਬੇ ਦੇ ਬੋਲਾਂ ਦੀ ਬਰਕਤ ਸਦਕਾ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਆਪ ਜੀ ਨੂੰ ਸਰਵਣ ਕਰਾਉਣ ਦਾ ਯਤਨ ਕਰਾਂਗੇ। ਆਪ ਸਾਰਿਆਂ ਨੂੰ ਗੁਜ਼ਾਰਿਸ਼ ਹੈ ਬਈ ਆਪ ਵੀ ਜ਼ਰੂਰ ਪਹੁੰਚਿਆ ਕਰੋ ਅਤੇ ਨਾਲ ਹੋਰ ਸੰਗਤਾਂ ਨੂੰ ਵੀ ਪ੍ਰੇਰਨਾ ਦੇਵੋ। ਭਾਵੇਂ ਦੋ ਵੇਲੇ ਕਥਾ ਹੋਰ ਵੀ ਚੱਲਦੀ ਹੈ, ਪਰ ਸਵੇਰ ਦੇ ਵੇਲੇ ਦਾ ਆਪਣਾ ਵੱਖਰਾ ਆਨੰਦ ਆਉਂਦਾ, ਵੱਖਰਾ ਅਨੁਭਵ ਆਉਂਦਾ। ਆ ਅਰਦਾਸ ਵੀ ਨਿਤਨੇਮ ਕਰਕੇ ਆਇਆ ਹੁੰਦਾ, ਆਪ ਵੀ ਨਿਤਨੇਮ ਕਰਕੇ ਆਏ ਹੁੰਦੇ ਹੋ। ਇਸ ਸਮੇਂ ਦਾ ਆਨੰਦ ਵੱਖਰਾ ਹੀ ਆਨੰਦ ਹੈ ਅਤੇ ਤੁਹਾਨੂੰ ਬੇਨਤੀ ਹੈ ਬਈ ਆਪਣੇ ਜਾਣਨ ਵਾਲੇ ਪੰਜ ਸੱਜਣਾਂ ਨੂੰ ਫੋਨ ਜ਼ਰੂਰ ਕਰਨਾ, ਫੋਨ ਕਰਕੇ ਪ੍ਰੇਰਨਾ ਕਰਨੀ ਹੈ ਬਈ ਮਹਾਰਾਜ ਦੇ ਬਚਨਾਂ ਦੀ ਵਿਚਾਰ ਸੁਣਨ ਲਈ। ਸਾਰੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ ਤਾਂ ਫਿਰ ਬਹੁਤ ਵੱਡਾ ਫਲ ਗੁਰੂ ਤੁਹਾਡੀ ਝੋਲੀ 'ਚ ਉਹਨਾਂ ਨੂੰ ਜੋੜਨ ਦਾ ਵੀ ਪਾ ਦੇਵੇ, ਬੜਾ ਵੱਡਾ ਫਲ ਹੈ। ਸਿਆਣੇ ਕਹਿੰਦੇ ਨੇ ਅੱਧਾ ਫਲ ਤੁਹਾਨੂੰ ਮਿਲੇਗਾ, ਅੱਧਾ ਉਸ ਨੂੰ ਮਿਲੇਗਾ। ਅਤੇ ਜੇ ਗੁਰੂ ਅੱਧਾ ਅੱਧਾ ਕਰ ਦੇਵੇ ਤਾਂ ਫਿਰ ਗੁਰੂ ਨੂੰ ਗੁਰੂ ਆਖਣ ਦੀ ਲੋੜ ਨਹੀਂ ਹੈ, ਉਸ ਨੂੰ ਵੀ ਪੂਰਾ ਫਲ ਮਿਲੇਗਾ ਅਤੇ ਤੁਹਾਨੂੰ ਤੁਹਾਡਾ ਦੁੱਗਣਾ ਗੁਰੂ ਦੇ ਦੇਵੇ। ਬਲ ਮਹਾਰਾਜ ਬਲਕਿ ਇਹ ਕਹਿੰਦੇ ਨੇ, ਉਸ 'ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਤੇ ਲੱਗਦਾ ਕੀ ਹੈ, ਚਾਰ ਫੋਨ ਕਾਲਾਂ ਆਪਣੇ ਚਾਰ ਜਾਣਨ ਵਾਲਿਆਂ ਨੂੰ ਹੀ ਕਰਨੀਆਂ, ਬਈ ਸੱਜਣੋ ਗੁਰਦੁਆਰੇ ਆ ਕੇ ਅੰਮ੍ਰਿਤ ਵੇਲੇ ਦੀ ਕਥਾ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਸਮਾਂ ਗੁਰੂ ਚਰਨਾਂ 'ਚ ਭੇਟਾ ਕਰੀਏ। ਇਹ ਡਿਊਟੀ ਤੁਹਾਡੀ ਮੈਂ ਸਤਿਗੁਰੂ ਪਾਤਸ਼ਾਹ ਜੀ ਵੱਲੋਂ ਲਾ ਰਿਹਾ, ਆਪਣੇ ਵੱਲੋਂ ਨਹੀਂ ਲਾ ਰਿਹਾ। ਜਿੰਨੇ ਸੁਣਦੇ ਪਏ ਹੋ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਬਈ ਪੰਜ ਸੱਜਣਾਂ ਨੂੰ ਫੋਨ ਜ਼ਰੂਰ ਕਰੋ। ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਰੌਣਕਾਂ ਵਧਾਓਗੇ ਤਾਂ ਗੁਰੂ ਪਾਤਸ਼ਾਹ ਤੁਹਾਡੇ ਘਰ ਦੀਆਂ ਵੀ ਰੌਣਕਾਂ ਵਧਾ ਦੇਵੇਗਾ। ਫਿਰ ਤੋਂ ਬਾਰੰਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਬੜੀ ਇਕਾਗਰਤਾ ਨਾਲ ਪ੍ਰੇਮ ਨਾਲ ਸਭ ਨੇ ਸਰਵਣ ਕੀਤਾ। ਗੁਰੂ ਬਾਬਾ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ आनंद साहिब की दात सारे जने अपनी अपनी झोली च पाओ जी। राम कली महला तीजा, आनंद एको ओंकार सतगुर प्रसाद। आनंद पाया मेरी माए सतगुरु मैं पाया। राग रतन परवार परियां शब्द गावण आईया। सारे पढ़ो जी। नानक आनंद होआ सतगुरु मैं पाया। हर नाल रहो तू मन मेरे दुख सब विसारना। सबना गल्लां समरथ स्वामी सो क्यों मनो विसारे। साचे साहेबा क्या नहीं करते रे। सदा सिफत सलाह तेरी नाम मन विसावे। कह नानक सच्चे साहेब क्या नहीं करते रे। साचा नाम मेरा आधार कर शांत सुख मन आए वसया। जिन इच्छा सब पुजाइया। कह नानक सुनो संतो शब्द तरो प्यारो। साचा नाम मेरा आधारो वाजे। शब्द वाजे कला जित कर तारिया। तुर करम पाया तुद जिनको से नाम हर कह लागे। आनंद सुन हो वड भागी हो सगल मनोरथ पूरे। सारे पढ़ो जी। दुख रोग संताप उतरे सुनी सच्ची बाणी। सुनते पुनीत कहते पवित सत गुर रहया। बिनवंत नानक गुर चरण लागे वाजे। श्लोक पवन गुरु पाणी पिता दिवस रात द्वेदाई दाया। चंगे आईयां बुरे आईयां करमी आपो आपनी। जिनी नाम ते आया गए मशक्कत। नानक ते मुख उजले केती छुट्टी। नानक ते मुख उजले केती छुट्टी। वाहिगुरु जी का खालसा वाहिगुरु जी की फतेह। तूं